SBS ਦੇ ਨਿਊਜ਼ ਡੈਸਕ ਤੋਂ MP ਸਿੰਘ ਆਪ ਸਭ ਦਾ ਸਵਾਗਤ ਕਰਦਾ ਹੈ। ਅੱਜ ਦੀਆਂ ਮੁੱਖ ਖਬਰਾਂ ਇਸ ਪ੍ਰਕਾਰ ਹਨ। ਨਵੇਂ ਬਜਟ ਵਿੱਚ ਪਾਰਟਨਰ ਵੀਜ਼ਿਆਂ ਦੇ ਨੰਬਰਾਂ ਵਿੱਚ ਹੋਇਆ ਵਾਧਾ, ਪਰ ਸ਼ਰਨਾਰਥੀਆਂ ਨੂੰ ਲਾਭ ਮਿਲਣ ਦੀ ਉਮੀਦ ਘੱਟ। ਨਿਊ ਸਾਊਥ ਵੇਲਸ ਵਿੱਚ ਮੁੜ ਤੋਂ ਸਾਹਮਣੇ ਆਏ ਕੋਰੋਨਾ ਵਾਇਰਸ ਦੇ ਸਥਾਨਕ 3 ਨਵੇਂ ਕੇਸ। ਅਤੇ ਟੈਨਿਸ ਵਿੱਚ ਰਾਫੇਲ ਨਡਾਲ ਨੇ ਫ੍ਰੈਂਚ ਓਪਨ ਟੂਰਨਾਮੈਂਟ ਦੇ ਕਾਰਜਕ੍ਰਮ ਉੱਤੇ ਚੁੱਕੇ ਸਵਾਲ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਸਕੌਟ ਮੋਰਿਸਨ ਨੇ ਆਸ ਜਤਾਈ ਹੈ ਕਿ ਪ੍ਰਵਾਸੀਆਂ ਲਈ ਅੰਗਰੇਜ਼ੀ ਦੇ ਮਿਆਰ ਨੂੰ ਵਧਾਉਣ ਦੇ ਨਾਲ ਆਸਟ੍ਰੇਲੀਆ ਰਹਿੰਦੇ ਹੋਏ ਉਹਨਾਂ ਨੂੰ ਆਪਣੇ ਅਧਿਕਾਰਾਂ ਨੂੰ ਪਛਾਣ ਕਰਨ ਵਿੱਚ ਮਦਦ ਮਿਲੇਗੀ। ਪਾਰਟਨਰ ਵੀਜ਼ਾ ਬਿਨੇਕਾਰ ਅਤੇ ਉਹਨਾਂ ਦੇ ਸਪੌਂਸਰਾਂ ਨੂੰ ਹੁਣ ਅੰਗਰੇਜ਼ੀ ਦੀ ਇੱਕ ਪ੍ਰੀਖਿਆ ਪਾਸ ਕਰਨੀ ਹੋਵੇਗੀ ਤਾਂ ਕਿ ਉਹ ਹੋਰ ਵੀ ਕਾਰਗਰ ਤਰੀਕੇ ਦੇ ਨਾਲ ਸਮਾਜ ਦੇ ਨਾਲ ਜੁੜ ਸਕਣ। ਸ਼੍ਰੀ ਮੋਰਿਸਨ ਨੇ SBS ਹਿੰਦੀ ਨੂੰ ਦੱਸਿਆ ਕਿ ਉਹ ਅੰਗਰੇਜ਼ੀ ਘੱਟ ਜਾਣਨ ਵਾਲੇ ਲੋਕਾਂ ਵਿੱਚ ਹੋ ਰਹੀ ਪਰਿਵਾਰਕ ਹਿੰਸਾ ਬਾਰੇ ਚਿੰਤਤ ਹਨ ਅਤੇ ਚਾਹੁੰਦੇ ਹਨ ਕਿ ਇਹਨਾਂ ਦੇ ਅਧਿਕਾਰਾਂ ਦੀ ਰੱਖਿਆ ਕੀਤੀ ਜਾਵੇ।
English unifies the country and it enables us all to connect both economically and socially. And so that's why we believe that's an important step that needs to be taken. I don't want to see people who come to Australia be vulnerable. And if your English language skills are not strong or even non-existent, then you will be more vulnerable in Australia from a negative point of view.
ਫੈਡਰਲ ਬਜਟ ਵਿੱਚ ਆਸਟ੍ਰੇਲੀਆ ਦੇ ਸਾਲਾਨਾ ਸ਼ਰਨਾਰਥੀਆਂ ਵਾਲੇ ਨੰਬਰਾਂ ਨੂੰ ਵੀ ਹਜ਼ਾਰਾਂ ਦੀ ਮਾਤਰਾ ਵਿੱਚ ਘਟਾ ਦਿੱਤਾ ਗਿਆ ਹੈ। ਖਜ਼ਾਨਚੀ ਜੋਸ਼ ਫ੍ਰਾਈਡਨਬਰਗ ਨੇ ਕਿਹਾ ਹੈ ਕਿ ਆਸਟ੍ਰੇਲੀਆ ਦੀ ਆਰਥਿਕਤਾ ਨੂੰ COVID-19 ਦੀ ਮੰਦੀ ਵਿੱਚੋਂ ਉਭਾਰਨ ਲਈ ਨੌਕਰੀਆਂ ਬਹੁਤ ਲਾਹੇਵੰਦ ਸਾਬਤ ਹੋਣਗੀਆਂ। ਫੈਡਰਲ ਬਜਟ ਵਿੱਚ ਆਸਟ੍ਰੇਲੀਆ ਦੇ ਭਵਿੱਖ ਬਾਰੇ ਬਹੁਤ ਸਾਰੀਆਂ ਨਵੀਆਂ ਯੋਜਨਾਵਾਂ ਉਲੀਕੀਆਂ ਗਈਆਂ ਹਨ, ਜਿਵੇਂ ਟੈਕਸਦਾਤਾਵਾਂ ਨੂੰ ਟੈਕਸਾਂ ਵਿੱਚੋਂ ਕਟੌਤੀਆਂ ਦੇਣਾ ਅਤੇ ਨੌਜਵਾਨਾਂ ਲਈ ਨੌਕਰੀਆਂ ਪ੍ਰਦਾਨ ਕਰਨ ਵਾਲੇ ਮਾਲਕਾਂ ਨੂੰ ਉਤਸ਼ਾਹਿਤ ਕਰਨਾ ਆਦਿ। ਸ਼੍ਰੀ ਫ੍ਰਾਈਡਨਬਰਗ ਨੇ ਨੈਸ਼ਨਲ ਪ੍ਰੈਸ ਕਲੱਬ ਨੂੰ ਦੱਸਿਆ ਕਿ ਜਿੰਨੀ ਛੇਤੀ ਨਾਲ ਕਾਮੇ ਆਪਣੇ ਰੁਜ਼ਗਾਰਾਂ ਉੱਤੇ ਵਾਪਸ ਆਉਣਗੇ, ਉਨੀ ਛੇਤੀ ਹੀ ਆਰਥਿਕਤਾ ਮੁੜ ਤੋਂ ਮਜ਼ਬੂਤ ਹੋ ਸਕੇਗੀ।
Last night's budget set out the next stage of our economic plan as we move to the recovery phase of this crisis. This plan enables Australians to look to the future with confidence and with hope.
ਫੈਡਰਲ ਸਿਹਤ ਮੰਤਰੀ ਗ੍ਰੇਗ ਹੰਟ ਨੇ ਕਿਹਾ ਹੈ ਕਿ ਇਸ ਸਾਲ ਦੇ ਬਜਟ ਵਿੱਚ ਆਤਮ ਹੱਤਿਆ ਨੂੰ ਰੋਕਣ ਲਈ 4 ਸਾਲਾਂ ਦੀ ਇੱਕ ਨਵੀਂ ਯੋਜਨਾ ਉਲੀਕੀ ਗਈ ਹੈ, ਜਿਸ ਨਾਲ ਆਸਟ੍ਰੇਲੀਆ ਦੇ ਲੋਕਾਂ ਵਿੱਚ ਨਵੀਂ ਉਮੀਦ ਅਤੇ ਵਿਸ਼ਵਾਸ ਪੈਦਾ ਹੋ ਸਕੇਗਾ। ਬਜਟ ਵਿੱਚ ਤਕਰੀਬਨ $6 billion ਮਾਨਸਿਕ ਸਿਹਤ ਲਈ ਰਾਖਵੇਂ ਰੱਖੇ ਗਏ ਹਨ। ਇਹਨਾਂ ਵਿੱਚ ਮੈਡੀਕੇਅਰ ਅਧੀਨ ਮਨੋਵਿਗਿਆਨਿਕ ਸੇਵਾਵਾਂ ਵਾਲੀ ਸਹਾਇਤਾ ਨੂੰ ਦੁੱਗਣਾ ਕੀਤਾ ਜਾਣਾ ਸ਼ਾਮਲ ਹੈ। ਪ੍ਰਸ਼ਨਕਾਲ ਦੌਰਾਨ ਸ਼੍ਰੀ ਹੰਟ ਨੇ ਕਿਹਾ ਕਿ ਹਰ ਸਾਲ ਤਕਰੀਬਨ 4 million ਆਸਟ੍ਰੇਲੀਆਈ ਲੋਕ ਮਾਨਸਿਕ ਸਿਹਤ ਦਾ ਸਾਹਮਣਾ ਕਰਦੇ ਹਨ, ਪਰ ਇਹ 2020 ਵਾਲਾ ਸਾਲ ਤਾਂ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮੁਸ਼ਕਲਾਂ ਭਰਿਆ ਰਿਹਾ ਹੈ।
So ultimately, the budget as a whole is about hope and recovery, but the budget for mental health in particular is about hope and recovery and support.
ਮਾਨਸਿਕ ਸਿਹਤ ਸੰਬੰਧੀ ਮਦਦ ਲੈਣ ਲਈ ਲਾਈਫਲਾਈਨ ਨੂੰ 13 11 14 ਉੱਤੇ ਫੋਨ ਕੀਤਾ ਜਾ ਸਕਦਾ ਹੈ। ਲੇਬਰ ਨੇਤਾ ਐਂਥਨੀ ਐਲਬਨੀਜ਼ ਨੇ ਦੋਸ਼ ਲਾਇਆ ਹੈ ਕਿ ਇਸ ਸਾਲ ਦੇ ਫੈਡਰਲ ਬਜਟ ਵਿੱਚ ਸੰਘਰਸ਼ ਕਰਨ ਵਾਲੇ ਆਸਟ੍ਰੇਲੀਆਈ ਲੋਕਾਂ ਲਈ ਸੋਸ਼ਲ ਹਾਊਸਿੰਗ ਨੂੰ ਸੁਧਾਰਨ ਵਾਲਾ ਕੋਈ ਵੀ ਮੌਕਾ ਸ਼ਾਮਲ ਨਹੀਂ ਕੀਤਾ ਗਿਆ ਹੈ। ਵਿਰੋਧੀ ਧਿਰ ਸਰਕਾਰ ਨੂੰ ਅਪੀਲ ਕਰ ਰਹੀ ਹੈ ਕਿ ਟਰੇਡੀਆਂ ਲਈ ਨੌਕਰੀਆਂ ਦੇ ਵੱਧ ਮੌਕੇ ਪ੍ਰਦਾਨ ਕਰਨ ਵਾਸਤੇ ਹਾਊਸਿੰਗ ਅਪਗ੍ਰੇਡ ਕਰਨੇ ਚਾਹੀਦੇ ਹਨ। ਇਸ ਦੇ ਨਾਲ ਹੀ ਗ੍ਰੀਨਜ਼ ਨੇ ਵੀ ਕਿਹਾ ਹੈ ਕਿ ਕੱਲ੍ਹ ਰਾਤ ਵਾਲੇ ਬਜਟ ਵਿੱਚ ਸੋਸ਼ਲ ਹਾਊਸਿੰਗ ਸਪੋਰਟ ਲਈ ਲੋੜੀਂਦੀ ਮਦਦ ਪ੍ਰਦਾਨ ਨਹੀਂ ਕੀਤੀ ਗਈ ਹੈ। ਲੇਬਰ ਦੇ ਐਂਥਨੀ ਐਲਬਨੀਜ਼ ਨੇ ਅੱਗੇ ਕਿਹਾ ਹੈ ਕਿ ਸੋਸ਼ਲ ਹਾਊਸਿੰਗ ਪ੍ਰਣਾਲੀ ਵਿੱਚ ਮਜ਼ਬੂਤ ਰੱਖ ਰਖਾਅ ਦੀ ਲੋੜ ਹੈ, ਪਰ ਬਜਟ ਵਿੱਚ ਇਸ ਨੂੰ ਅਣਗੋਲਿਆ ਗਿਆ ਹੈ।
Some places are uninhabitable and they need fixing before people can live there. This is a common sense measure and we'd say to the government if they want to adopt this measure, we'd welcome it.
ਬਜਟ ਤੋਂ ਹਟ ਕੇ ਹੋਰਨਾਂ ਖਬਰਾਂ ਵੱਲ ਧਿਆਨ ਮਾਰੀਏ ਤਾਂ ਨਿਊ ਸਾਊਥ ਵੇਲਜ਼ ਵਿੱਚ ਪੂਰੇ 12 ਦਿਨਾਂ ਦੇ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਦੇ 3 ਨਵੇਂ ਸਥਾਨਕ ਕੇਸ ਦਰਜ ਕੀਤੇ ਗਏ ਹਨ। ਇਹ ਪੱਛਮੀ ਸਿਡਨੀ ਅਤੇ ਦੱਖਣ ਪੱਛਮੀ ਸਿਡਨੀ ਦੇ ਕੁਝ ਖੇਤਰਾਂ ਵਿੱਚ ਪਾਏ ਗਏ ਹਨ। ਇਹ ਤਿੰਨੋਂ ਕੇਸ ਆਪਸ ਵਿੱਚ ਜੁੜੇ ਹੋਏ ਨਹੀਂ ਹਨ। ਅਧਿਕਾਰੀਆਂ ਦੁਆਰਾ ਇਹਨਾਂ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪ੍ਰੀਮੀਅਰ ਗਲੇਡੀਜ਼ ਬਰਜਿਕਲੀਅਨ ਨੇ ਵੀ ਪੁਸ਼ਟੀ ਕੀਤੀ ਹੈ ਕਿ ਇਹ ਕੇਸ ਕਿਸੇ ਜਾਣੇ ਪਹਿਚਾਣੇ ਸਰੋਤ ਨਾਲ ਜੁੜੇ ਹੋਏ ਨਹੀਂ ਹਨ।
I want everybody in New South Wales to continue to be vigilant and to continue to be on high alert. Our suspicions that the virus is always lurking in the community are founded, and we wouldn't have said that if we didn't mean it.
Victoria ਵਿੱਚ COVID-19 ਦੇ 6 ਨਵੇਂ ਕੇਸ ਅਤੇ 2 ਮੌਤਾਂ ਦਰਜ ਕੀਤੀਆਂ ਗਈਆਂ ਹਨ। ਇਹਨਾਂ ਨਵੇਂ ਕੇਸਾਂ ਦੇ ਨਾਲ ਮੈਲਬਨ ਵਿਚਲੇ ਕਸਾਈ ਦੀ ਦੁਕਾਨ ਨਾਲ ਜੁੜੇ ਹੋਏ ਕੇਸਾਂ ਦੀ ਗਿਣਤੀ ਵੀ ਵੱਧ ਕੇ ਹੁਣ 31 ਪਹੁੰਚ ਗਈ ਹੈ। ਅਧਿਕਾਰੀ ਇਸ ਸਮੇਂ ਮੈਲਬਨ ਦੇ ਦੱਖਣ ਪੂਰਬੀ ਸ਼ਹਿਰ ਚੈਡਸਟਨ ਸ਼ਾਪਿੰਗ ਦੇ ਬੂਚਰ ਕਲੱਬ ਨਾਲ ਜੁੜੇ ਕੋਰੋਨਾ ਵਾਇਰਸ ਦੇ ਕੇਸਾਂ ਨਾਲ ਜੂਝ ਰਹੇ ਹਨ। ਵਿਕਟੋਰੀਆ ਦੇ ਸੰਪਰਕ ਟਰੇਸਿੰਗ ਪ੍ਰੋਗਰਾਮ ਦੇ ਮੁਖੀ ਜੈਰੋਇਨ ਵੇਮਰ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਬਹੁਤ ਹੀ ਸਰਗਰਮ ਕਿਸਮ ਦੀ ਲਾਗ ਹੈ ਅਤੇ ਹਲਕੇ ਕਿਸਮ ਦੇ ਸੰਪਰਕ ਨਾਲ ਵੀ ਇਹ ਬਹੁਤ ਤੇਜ਼ੀ ਨਾਲ ਫੈਲ ਸਕਦਾ ਹੈ।
I want everybody in New South Wales to continue to be vigilant and to continue to be on high alert. Our suspicions that the virus is always lurking in the community are founded, and we wouldn't have said that if we didn't mean it.
ਜਿਹੜੇ ਲੋਕਾਂ ਨੇ ਪਿਛਲੇ 10 ਦਿਨਾਂ ਦੌਰਾਨ ਚੈਸਟਨ ਵਿੱਚ ਕੰਮ ਕੀਤਾ ਹੈ ਜਾਂ ਉੱਥੇ ਗਏ ਸਨ ਅਤੇ ਉਹਨਾਂ ਨੂੰ ਕੋਈ ਲੱਛਣ ਨਜ਼ਰ ਆ ਰਹੇ ਹਨ ਤਾਂ ਉਹਨਾਂ ਨੂੰ ਤੁਰੰਤ ਟੈਸਟ ਕਰਵਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਅਤੇ ਦੋਸਤੋ, ਮੁੱਖ ਖਬਰਾਂ ਤੋਂ ਬਾਅਦ ਹੁਣ ਖੇਡ ਸਮਾਚਾਰ। ਖੇਡ ਸਮਾਚਾਰਾਂ ਵਿੱਚ ਅੱਜ ਝਾਤੀ ਮਾਰਾਂਗੇ ਟੈਨਿਸ ਦੇ ਮੈਦਾਨ 'ਤੇ। 12 ਵਾਰ ਦੇ ਫ੍ਰੈਂਚ ਓਪਨ ਚੈਂਪੀਅਨ ਰਫਾਲ ਨਡਾਲ ਨੇ ਪੈਰਿਸ ਵਿਚਲੇ ਇਸ ਸਾਲ ਦੇ ਟੂਰਨਾਮੈਂਟ ਦੀ ਸਮਾਂ ਸਾਰਨੀ ਉੱਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਸਪੈਨੀਅਰਡ ਨੇ ਆਪਣਾ ਕੁਆਰਟਰ ਫਾਈਨਲ ਮੈਚ ਸਵੇਰੇ 1 ਵਜੇ ਤੋਂ ਬਾਅਦ ਪੂਰਾ ਕੀਤਾ ਅਤੇ ਉਸ ਨੇ ਉਸੇ ਦਿਨ ਕੋਰਟ ਵਿੱਚ ਖੇਡੇ ਜਾਣ ਵਾਲੇ ਹੋਰਨਾਂ ਮੈਚਾਂ ਦੀ ਗਿਣਤੀ ਬਾਰੇ ਪ੍ਰਸ਼ਨ ਕੀਤਾ। ਉਸਨੇ ਸ਼ਿਕਾਇਤ ਕੀਤੀ ਕਿ ਰਾਤ ਦੀ ਠੰਡ ਵਿੱਚ ਖੇਡਣਾ ਬਹੁਤ ਹੀ ਔਖਾ ਸੀ। ਯਾਦ ਰਹੇ ਕਿ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਇਹ ਗ੍ਰੈਂਡ ਸਲੈਮ ਪਛੜ ਕੇ ਸ਼ੁਰੂ ਕੀਤਾ ਗਿਆ ਹੈ। ਆਮ ਤੌਰ 'ਤੇ ਇਹ ਟੂਰਨਾਮੈਂਟ ਮਈ ਅਤੇ ਜੂਨ ਦੇ ਗਰਮ ਮਹੀਨਿਆਂ ਵਿੱਚ ਹੀ ਖੇਡਿਆ ਜਾਂਦਾ ਹੈ। ਅਤੇ ਹੁਣ ਸਮਾਂ ਹੋ ਰਿਹਾ ਜੀ ਮੁਦਰਾ ਸਫੀਤੀ ਦੀਆਂ ਦਰਾਂ ਜਾਣਨ ਦਾ। ਇੱਕ ਆਸਟ੍ਰੇਲੀਅਨ ਡਾਲਰ US ਦੇ 71.23 ਸੈਂਟਸ ਦੇ ਬਰਾਬਰ, ਭਾਰਤ ਦੇ 52.33 ਅਤੇ ਪਾਕਿਸਤਾਨ ਦੇ 116.84 ਰੁਪਿਆਂ ਦੇ ਬਰਾਬਰ ਦਰਜ ਕੀਤਾ ਗਿਆ ਸੀ। ਅਤੇ ਲਓ ਹੁਣ ਪੇਸ਼ ਹੈ ਜੀ ਕੱਲ੍ਹ ਦੇ ਮੌਸਮ ਦਾ ਹਾਲ। ਕੱਲ੍ਹ ਵੀਰਵਾਰ ਵਾਸਤੇ ਮੌਸਮ ਮਾਹਰਾਂ ਦਾ ਅਨੁਮਾਨ ਹੈ ਕਿ ਪਰਥ ਦੇ ਵਿੱਚ ਇੱਕਾ ਦੁੱਕਾ ਮੀਂਹ ਪੈ ਸਕਦਾ ਹੈ, ਵੱਧ ਤੋਂ ਵੱਧ ਤਾਪਮਾਨ 22 ਡਿਗਰੀ। ਐਡੀਲੇਡ ਦੇ ਵਿੱਚ ਸਵੇਰ ਸਮੇਂ ਮੀਂਹ ਆਏਗਾ, ਤਾਪਮਾਨ 17 ਡਿਗਰੀ। ਮੈਲਬਨ ਦੇ ਵਿੱਚ ਮੀਂਹ ਘਟੇਗਾ, ਉਸ ਤੋਂ ਬਾਅਦ ਹਵਾਵਾਂ ਚੱਲਣਗੀਆਂ, ਤਾਪਮਾਨ 19 ਡਿਗਰੀ। ਹੋਬਾਰਟ ਦੇ ਵਿੱਚ ਮੀਂਹ ਆਏਗਾ, 15 ਡਿਗਰੀ। ਕੈਨਬਰਾ ਦੇ ਵਿੱਚ ਵੀ ਮੀਂਹ ਹੀ ਪਵੇਗਾ, ਤਾਪਮਾਨ 20 ਡਿਗਰੀ। ਵੁਲੋਂਗੋਂਗ ਦੇ ਵਿੱਚ ਇੱਕਾ ਦੁੱਕਾ ਮੀਂਹ, 24 ਡਿਗਰੀ। ਸਿਡਨੀ ਦੇ ਵਿੱਚ ਵੀ ਇੱਕਾ ਦੁੱਕਾ ਮੀਂਹ, 27 ਡਿਗਰੀ। ਨਿਊਕਾਸਲ ਦੇ ਵਿੱਚ ਥੋੜ੍ਹੀ ਬਹੁਤ ਬੱਦਲਵਾਈ, 31 ਡਿਗਰੀ। ਬ੍ਰਿਸਬੇਨ ਦੇ ਵਿੱਚ ਵੀ ਥੋੜ੍ਹੀ ਬਹੁਤ ਬੱਦਲਵਾਈ ਰਹੇਗੀ, ਤਾਪਮਾਨ 27 ਡਿਗਰੀ। ਕੇਨਸ ਦੇ ਵਿੱਚ ਬੱਦਲਵਾਈ ਹੀ ਰਹੇਗੀ, ਤਾਪਮਾਨ 29 ਡਿਗਰੀ। ਡਾਰਵਨ ਦੇ ਵਿੱਚ ਥੋੜ੍ਹਾ ਜਿਹਾ ਮੀਂਹ ਪੈਣ ਤੋਂ ਬਾਅਦ ਤੂਫਾਨ ਆਉਣ ਦੇ ਆਸਾਰ ਹਨ ਅਤੇ ਵੱਧ ਤੋਂ ਵੱਧ ਤਾਪਮਾਨ ਰਹਿ ਸਕਦਾ ਹੈ 33 ਡਿਗਰੀ। ਦੋਸਤੋ, ਇਹ ਸਨ ਅੱਜ ਦੀਆਂ ਖਬਰਾਂ।